ਜੁਗੋ ਜੁਗਾਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਬੁੱਝਣਾ, ਸੀਝਣਾ, ਚੀਨਣਾ, ਪਹਿਚਾਨਣਾ। ਇਹ ਕਿਹੜਾ ਭੇਦ ਹੈ ਜੋ ਅਸੀਂ ਬੁੱਝਣਾ ਹੈ, ਸੀਝਣਾ ਹੈ? ਕਿਹੜੀ ਵਸਤ ਹੈ ਜੋ ਅਸੀਂ ਚੀਨਣੀ ਹੈ, ਪਹਿਚਾਨਣੀ ਹੈ? ਗੁਰਮੁਖ ਪਿਆਰੇ ਬੜੇ ਪਿਆਰ ਨਾਲ ਸਾਨੂੰ ਇੱਥੇ ਸਮਝਾਉਂਦੇ ਹਨ। ਆਓ ਬੜੀ ਸ਼ਰਧਾ ਭਾਵਨੀ ਨਾਲ ਸਰਵਣ ਕਰੀਏ। ਲੇਖ ਨੰਬਰ 100। ਬੁੱਝਣਾ ਅਤੇ ਸੀਝਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਆਖੀਦਾ ਹੈ। ਚੀਨਣਾ ਅਤੇ ਪਹਿਚਾਨਣਾ ਇਹ ਕਿਸੇ ਗੁਆਚੀ ਜਾਂ ਭੁੱਲੀ ਹੋਈ ਚੀਜ਼ ਨੂੰ ਮੁੜ ਯਾਦ ਕਰਕੇ ਪਹਿਚਾਨ ਕਰਨਾ ਅਥਵਾ ਨਿਰਣਾ ਕਰਨਾ ਹੈ। ਹੁਣ ਇਹ ਪਦ ਬੁੱਝਣਾ, ਸੀਝਣਾ, ਚੀਨਣਾ, ਪਹਿਚਾਨਣਾ, ਇਹ ਗੁਰਬਾਣੀ ਵਿੱਚ ਪਰਮਾਰਥ ਦੇ ਅਤ ਡੂੰਘੇ ਅਤੇ ਗੁੱਝੇ ਜਾਂ ਭੁੱਲੇ ਹੋਏ ਭੇਦਾਂ ਦੀ ਖੋਜ ਅਥਵਾ ਅਨੁਭਵੀ ਵਿਚਾਰ ਲਈ ਵਰਤੇ ਜਾਂਦੇ ਹਨ। ਸਭ ਤੋਂ ਪਹਿਲਾਂ ਤਾਂ ਪਰਮਾਤਮਾ ਅਦ੍ਰਿਸ਼ਟ ਅਤੇ ਅਗੋਚਰ ਹੋਣ ਕਾਰਨ ਆਪਣੇ ਆਪ ਹੀ ਸਾਡੇ ਲਈ ਸਭ ਤੋਂ ਵੱਡੀ ਬੁਝਾਰਤ ਹੈ। ਹਾਂਜੀ, ਇੱਕ ਮਿਸਟਰੀ ਹੈ ਪਰਮਾਤਮਾ ਸਾਡੇ ਵਾਸਤੇ। ਫਿਰ ਉਸ 'ਤੇ ਕੁਆਓ ਦੁਆਰਾ ਰਚੀ ਹੋਈ ਕੁਦਰਤ, ਇਹ ਵੀ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਕਾਇਨਾਤ ਦੇ ਚਲਾਉਣ ਲਈ ਜੋ ਇਲਾਹੀ ਕਾਨੂੰਨ ਅਥਵਾ ਗੁੱਝਾ ਹੁਕਮ ਵਰਤ ਰਿਹਾ ਹੈ, ਉਸ ਤੋਂ ਵੀ ਅਸੀਂ ਅਣਜਾਣ ਹਾਂ। ਇਸ ਤਰ੍ਹਾਂ ਪਰਮੇਸ਼ਰ ਹੁਕਮੀ, ਉਸਦਾ ਇਲਾਹੀ ਹੁਕਮ ਦਿਮਾਗੀ ਜੀਵਾਂ ਲਈ ਹਮੇਸ਼ਾ ਗੋਰਖ ਧੰਦਾ ਬਣਿਆ ਰਹਿੰਦਾ ਹੈ। ਇਹ ਸਾਰਾ ਇਲਾਹੀ ਵੱਡ ਖੇਲ ਤਮਾਸ਼ਾ ਅਨੰਤ ਮਾਇਕੀ ਨਾਟਕ ਹੈ। ਹਾਂਜੀ, ਇੱਕ ਨਾਟਕ ਹੈ ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣੇ ਜ਼ਿੰਮੇ ਲੱਗੇ ਕੰਮ ਆਪਣੇ ਰੋਲ ਅਨੁਸਾਰ ਹਿੱਸਾ ਲੈ ਰਹੇ ਹਾਂ। ਪਰ ਹੈਰਾਨ ਕਰਨ ਵਾਲਾ ਅਨੋਖਾ ਨੁਕਤਾ ਇਹ ਹੈ ਕਿ ਅਸੀਂ ਸਾਰੇ ਜੀਵ ਇਸ ਅਨੰਤ ਮਾਇਕੀ ਨਾਟਕ 'ਚ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਇਸ ਕੁਦਰਤ ਦੇ ਵੱਡ ਖੇਲ ਤਮਾਸ਼ੇ ਦੇ ਰਚਨਹਾਰ, ਹਾਂਜੀ, ਜਿਸਨੇ ਇਹ ਨਾਟਕ ਰਚਿਆ ਅਥਵਾ ਕਰਤਾ ਪੁਰਖ ਅਤੇ ਉਸਦੇ ਗੁੱਝੇ ਹੁਕਮ ਤੋਂ ਅਣਜਾਣ, ਬੇਖਬਰ ਜਾਂ ਬੇਪਰਵਾਹ ਹਾਂ ਅਥਵਾ ਭੁੱਲ ਗਏ ਹਾਂ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਹ ਵੱਡ ਖੇਲ ਤਮਾਸ਼ਾ ਰਚਿਆ ਅਤੇ ਤ੍ਰੈ ਗੁਣਾਂ ਵਿੱਚ 84 ਲੱਖ ਜੂਨਾਂ ਉਪਜਾਈਆਂ। ਫਿਰ ਇਹਨਾਂ ਵਿੱਚ ਉਸਨੇ ਆਪਣੀ ਰੂਹ ਫੂਕ ਕੇ, ਹਾਂਜੀ, ਇਹਨਾਂ 84 ਲੱਖ ਜੂਨਾਂ 'ਚ ਉਸਨੇ ਆਪਣੀ ਰੂਹ ਫੂਕ ਕੇ ਉਹਨਾਂ ਅੰਦਰ ਆਪ ਵਰਤਦਾ ਹੋਇਆ ਵੀ ਆਪਣੀ ਅਡਰੀ ਨਿਰੰਕਾਰੀ ਹਸਤੀ ਦੁਆਰਾ ਆਪਣਾ ਰਚਿਆ ਹੋਇਆ ਖੇਲ ਦੇਖਦਾ ਹੈ, ਮੌਲਦਾ ਹੈ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਅਕੇਲਾ। ਪਰਮੇਸ਼ਰ ਨੇ ਇਹਨਾਂ ਤ੍ਰੈਗੁਣੀ ਜੀਵਾਂ ਦੇ ਉਦਾਲੇ ਹੋਮੇ ਦੇ ਭਰਮ ਦਾ ਸੂਖਮ ਪਰਦਾ ਪਾ ਦਿੱਤਾ, ਜਿਸ ਦੁਆਰਾ ਜੀਵ ਆਪੋ ਆਪਣੀਆਂ ਅਡਰੀਆਂ ਹਸਤੀਆਂ ਮਹਿਸੂਸ ਕਰਦੇ ਹਨ ਤੇ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ 5 ਅੰਸ਼ ਕਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਕੇ ਕਰਮ ਕਰਦੇ ਹਨ ਤੇ ਨਤੀਜੇ ਭੁਗਤਦੇ ਹਨ। ਪਰਮੇਸ਼ਰ ਇੱਕ ਹੈ ਪਰ ਮਾਇਕੀ ਪਰਮ ਦੁਆਰਾ, ਹਾਂਜੀ, ਮਾਇਕੀ ਧਰਮ ਪਰਮ ਦੁਆਰਾ ਸਾਨੂੰ ਪਰਮੇਸ਼ਰ ਇੱਕ ਤੋਂ ਅਨੇਕ ਜਾਪਦੇ ਹਨ। ਇਹ ਮਾਇਕੀ ਪਰਮ ਇਹ ਹੋਮੇ 'ਚ ਉਪਜਿਆ ਹੈ। ਹੁਣ ਹੋਮੇ ਅਤੇ ਇਲਾਹੀ ਹੁਕਮ ਇੱਕ ਦੂਜੇ ਦੇ ਉਲਟ ਜਾਂ ਮੁਤਜ਼ਾਦ ਹਨ। ਇਸ ਲਈ ਜਦ ਤਾਈਂ ਰੱਬੀ ਹੁਕਮ ਦਾ ਭੇਦ ਬੁੱਝਿਆ ਨਹੀਂ ਜਾਂਦਾ, ਹਾਂਜੀ, ਜਦ ਤਾਈਂ ਰੱਬੀ ਹੁਕਮ ਦਾ ਭੇਦ ਬੁੱਝਿਆ ਨਹੀਂ ਜਾਂਦਾ, ਹੋਮੇ ਅਤੇ ਮਾਇਕੀ ਪਰਮ ਦੀ ਬਾਬਤ ਸੋਝੀ ਨਹੀਂ ਹੋ ਸਕਦੀ। ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇਸੇ ਤਰ੍ਹਾਂ ਆਪਾ ਚੀਨੈ ਬਗੈਰ ਹੋਮੇ ਦਾ ਭਰਮ ਨਹੀਂ ਜਾਂਦਾ, ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਪਰਮ ਕੀ ਕਾਈ। ਗੁਰਬਾਣੀ ਚ ਇਹਨਾਂ ਸਾਰਿਆਂ ਪਰਮਾਂ ਅਤੇ ਭੇਦਾਂ ਦੇ ਬੁੱਝਣ ਸੀਜਣ ਚੀਨਣ ਅਤੇ ਪਹਿਚਾਨਣ ਦੀ ਕੁੰਜੀ ਕੀ ਹੈ ਜੀ? ਨਾਮ ਜਾਂ ਸ਼ਬਦ। ਗੁਰਬਾਣੀ ਅਨੁਸਾਰ ਇਹਨਾਂ ਭੇਦਾਂ ਨੂੰ ਬੁੱਝਣ ਸੀਜਣ ਪਹਿਚਾਨਣ ਦੀ ਕੁੰਜੀ ਕੀ ਦੱਸੀ ਹੈ? ਨਾਮ ਜਾਂ ਸ਼ਬਦ। ਮਾਇਕੀ ਭਰਮ ਦੀ ਅਗਿਆਨਤਾ ਵਾਲੀ ਹਾਲਤ ਨੂੰ ਗੁਰਬਾਣੀ ਚ ਇਉਂ ਦਰਸਾਇਆ ਗਿਆ ਹੈ, ਬਿਨ ਬੂਝੇ ਕਰਮ ਕਮਾਵਨੇ ਜਨਮ ਪਦਾਰਥ ਖੋਏ, ਬਿਨ ਬੂਝੇ ਕਹਾਂ ਮਨ ਠਹਿਰਾਨਾ ਨਾਮ ਬਿਨਾਂ ਸਭ ਜਗ ਬੌਰਾਨਾ। ਹਾਂਜੀ, ਜਦ ਤਾਈਂ ਨਹੀਂ ਬੁੱਝਦੇ ਕੀ ਹਾਲਤ ਹੈ? ਬਿਨ ਬੂਝੇ ਪਸੂ ਕੀ ਨਿਆਈ ਭਰਮ ਮੋਹ ਵਿਆਪਿਓ ਮਾਇਆ। ਇਸ ਲਈ ਗੁਰਬਾਣੀ ਵਿੱਚ ਦਰਸਾਏ ਅਨੇਕਾਂ ਆਤਮਕ ਭੇਦਾਂ ਨੂੰ ਬੁੱਝਣ ਸੀਜਣ ਚੀਨਣ ਪਹਿਚਾਨਣ ਇਹਨਾਂ ਨੂੰ ਅਨੁਭਵ ਕਰਨ ਤੋਂ ਬਗੈਰ ਅਸੀਂ ਆਪਣਾ ਮਾਇਕੀ ਜੀਵਨ ਅਤੇ ਪਰਮਾਰਥਕ ਜੀਵਨ ਅਜਾਈ ਗਵਾ ਰਹੇ ਹਾਂ। ਹਾਂਜੀ, ਜਦ ਤੱਕ ਨਹੀਂ ਬੁੱਝਦੇ ਆਪਣਾ ਪਰਮਾਰਥਕ ਜੀਵਨ ਵੀ ਅਸੀਂ ਅਜਾਈ ਗਵਾ ਰਹੇ ਹਾਂ ਅਤੇ ਹਉਮੈ ਦੇ ਭਰਮ ਭੁਲਾ ਵਿੱਚ ਕੀਤੇ ਹੋਏ ਸਭ ਧਾਰਮਿਕ ਕਰਮ ਕਿਰਿਆ ਇਹ ਵੀ ਫੋਕਟ ਅਤੇ ਨਿਫਲ ਹੋ ਜਾਂਦੇ ਹਨ। ਇਹੀ ਵਜ੍ਹਾ ਹੈ ਕਿਤਨੇ ਕਰਮ ਧਰਮ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਕ ਜੀਵਨ 'ਚ ਕੋਈ ਤਬਦੀਲੀ ਨਹੀਂ ਆਉਂਦੀ। ਹਉ ਹਉ ਕਰਤੇ ਕਰਮ ਰਤ ਤਾਕੋ ਪਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਯੂ ਕਰਮ ਬਿਕਾਰ। ਹੁਣ ਗੁਰਬਾਣੀ ਇਹ ਧੁਰੋਂ ਅਨੁਭਵੀ ਦੇਸ਼ ਤੋਂ ਆਈ ਹੈ ਅਤੇ ਇਸ ਦੇ ਉਪਦੇਸ਼ਾਂ ਨੂੰ ਬੁੱਝਣਾ ਅਤੇ ਚੀਨਣਾ ਇਹ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਦੀ ਗੱਲ ਹੈ। ਸਾਡੀ ਬੁੱਧੀ ਇਸ ਨੂੰ ਬੁੱਝ ਨਹੀਂ ਸਕਦੀ। ਇਹ ਤਾਂ ਅਨੁਭਵੀ ਆਤਮਕ ਗਿਆਨ ਹੈ। ਹਾਂਜੀ, ਗੁਰਬਾਣੀ ਕੀ ਹੈ? ਅਨੁਭਵੀ ਆਤਮਕ ਗਿਆਨ ਹੈ ਜੋ ਸਾਧ ਸੰਗਤ ਵਿੱਚ ਨਾਮ ਅਭਿਆਸ ਕਮਾਈ ਕਰਦਿਆਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ ਅਤੇ ਅਸੀਂ ਤ੍ਰੈਗੁਣਾਂ ਦੇ ਭਰਮ ਭੁਲਾਵੇ ਦੂਰ ਕਰਕੇ ਉਹਨਾਂ ਆਤਮਕ ਭੇਦਾਂ ਨੂੰ ਅਨੁਭਵ ਦੁਆਰਾ ਹੀ ਬੁੱਝ ਸੀਜ ਚੀਨ ਅਤੇ ਪਹਿਚਾਣ ਸਕਦੇ ਹਾਂ। ਹਾਂਜੀ, ਕਿਵੇਂ ਪਹਿਚਾਣ ਸਕਦੇ ਹਾਂ? ਸਾਧ ਸੰਗਤ ਵਿੱਚ ਨਾਮ ਅਭਿਆਸ ਕਮਾਈ ਕਰਦਿਆਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ। ਇਲਾਹੀ ਕੁਦਰਤ ਦੇ ਦੋ ਅੱਡ ਅੱਡ ਮੰਡਲ ਹਨ, ਇੱਕ ਹੈ ਮਾਇਕੀ ਮੰਡਲ, ਦੂਜਾ ਆਤਮਕ ਮੰਡਲ। ਮਾਇਕੀ ਮੰਡਲ ਤ੍ਰੈਗੁਣ ਰਜੋ ਤਮੋ ਸਤੋ ਵਿੱਚ ਵਰਤਦਾ ਹੈ ਜੋ ਸਾਡੀ ਹਉਮੈ ਅਥਵਾ ਹਉਧਾਰੀ ਮਨ ਦੇ ਭਰਮ ਭੁਲਾਵੇ ਚੋਂ ਉਪਜਿਆ ਹੈ। ਹਾਂਜੀ, ਮਾਇਕੀ ਮੰਡਲ ਸਾਡੀ ਹਉਮੈ 'ਚ ਉਪਜਿਆ ਹੈ। ਇਨਸਾਨ ਨੂੰ ਪਰਮਾਤਮਾ ਨੇ ਤਿੱਖਣ ਬੁੱਧੀ ਬਖਸ਼ੀ ਹੈ ਜਿਸ ਦੇ ਵਿਕਾਸ ਦੁਆਰਾ ਅਸੀਂ ਰੱਬੀ ਕੁਦਰਤ ਦੀ ਖੋਜ ਕਰਕੇ ਹੈਰਾਨ ਕਰਨ ਵਾਲੀਆਂ ਵਿਗਿਆਨਕ ਕਾਢਾਂ ਕੱਢੀਆਂ ਹਨ ਅਤੇ ਕਾਇਨਾਤ ਦੇ ਸੂਖਮ ਗੁੱਜੇ ਭੇਦ ਲੱਭੇ ਹਨ ਜਿਸ ਦੁਆਰਾ ਕਈ ਕਿਸਮ ਦੇ ਸੁੱਖ ਦੇ ਸਾਧਨਾ ਅਤੇ ਤਜਰਬਿਆਂ ਅਤੇ ਕ੍ਰਿਸ਼ਮਿਆਂ ਦੀ ਜਾਣਕਾਰੀ ਹੋਈ ਹੈ। ਪਰ ਸਿਆਣੇ ਵਿਗਿਆਨੀਆਂ ਨੂੰ ਹੁਣ ਸੋਝੀ ਆ ਰਹੀ ਹੈ ਕਿ ਇਹ ਸਾਡੇ ਵਿਗਿਆਨਕ ਤਜਰਬੇ ਇਹ ਕੁਦਰਤ ਦੀ ਸਹਿਜ ਚਾਲ ਵਿੱਚ ਵਿਘਨ ਪਾਉਂਦੇ ਹਨ। ਹਾਂਜੀ, ਇਹ ਤਜਰਬੇ ਕੁਦਰਤ ਦੀ ਸਹਿਜ ਚਾਲ 'ਚ ਵਿਘਨ ਪਾਉਂਦੇ ਹਨ ਜੋ ਸਾਡੇ ਜੀਵਨ ਲਈ ਹਾਨੀਕਾਰਕ ਹਨ ਅਤੇ ਸਾਡੇ ਭਵਿੱਖ ਲਈ ਵੀ ਖਤਰਨਾਕ ਅਤੇ ਭਿਆਨਕ ਸਾਬਤ ਹੋ ਰਹੇ ਹਨ। ਸਾਡੀ ਮਾਇਕੀ ਤੀਖਣ ਬੁੱਧੀ ਦੀ ਜਾਣਕਾਰੀ ਸਮਝ ਖੋਜ ਅਥਵਾ ਗਿਆਨ ਇਹ ਅਧੂਰਾ ਅਤੇ ਭਰਮਈ ਹੈ ਜੋ ਇੱਕ ਪਾਸੇ ਸਾਨੂੰ ਸੁੱਖ ਆਰਾਮ ਦਿੰਦਾ ਹੈ ਪਰ ਦੂਜੇ ਪਾਸੇ ਦੁੱਖ ਕਲੇਸ਼ ਅਤੇ ਤਬਾਹੀ ਦਾ ਕਾਰਨ ਬਣ ਰਿਹਾ ਹੈ। ਅਸੀਂ ਆਪਣੀ ਤੀਖਣ ਬੁੱਧੀ ਨਾਲ ਕੁਦਰਤ ਦੇ ਗੁੱਝੇ ਭੇਦਾਂ ਦੀ ਖੋਜ 'ਚ ਇਤਨੇ ਗਲਤਾਨ ਅਤੇ ਮਸਤ ਹੋ ਗਏ ਹਾਂ ਕਿ ਕੁਦਰਤ ਦੇ ਕਰਤਾ ਅਕਾਲ ਪੁਰਖ ਅਤੇ ਕੁਦਰਤ ਨੂੰ ਚਲਾਉਣ ਵਾਲੇ ਇਲਾਹੀ ਹੁਕਮ ਤੋਂ ਅਣਜਾਣ ਅਤੇ ਅਵੇਸਲੇ ਹੋ ਗਏ ਹਾਂ। ਗੁਰਬਾਣੀ 'ਚ ਇਹੋ ਜਿਹੇ ਦਿਮਾਗੀ ਗਿਆਨੀਆਂ ਅਥਵਾ ਵਿਗਿਆਨੀਆਂ 'ਤੇ ਇਉਂ ਕਟਾਖ ਕੀਤੇ ਹਨ, ਆਪ ਨਾ ਬੁੱਝੈ ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਘਰ ਮਹਿਲ ਠੌਰ ਕੈਸੇ ਪਾਵੇ। ਸੋ ਬੌਰਾ ਜੋ ਆਪ ਨਾ ਪਛਾਣੇ ਆਪ ਪਛਾਣੈ ਤਾਂ ਇਹ ਕਹਿ ਜਾਣੈ। ਇਸ 'ਤੇ ਐਨ ਉਲਟ ਅਨੁਭਵੀ ਗਿਆਨ ਦੇ ਬੁੱਝਣ ਤੇ ਸੀਜਣ ਦੇ ਇਹ ਲਾਭ ਦੱਸੇ ਗਏ ਹਨ। ਹਾਂਜੀ, ਅਨੁਭਵੀ ਗਿਆਨ ਨੂੰ ਜੇ ਅਸੀਂ ਬੁੱਝਣ ਦੀ ਕੋਸ਼ਿਸ਼ ਕਰਦੇ ਹਾਂ, ਸਾਧ ਸੰਗਤ ਵਿੱਚ ਵਿਚਰਦੇ ਹਾਂ, ਨਾਮ ਅਭਿਆਸ ਕਮਾਈ ਕਰਦੇ ਹਾਂ, ਤਾਂ ਉਸ ਅਨੁਭਵੀ ਗਿਆਨ ਦੇ ਬੁੱਝਣ ਤੇ ਸੀਜਣ ਦੇ ਕੀ ਲਾਭ ਦੱਸੇ ਹਨ? ਗੁਰਬਾਣੀ ਫਰਮਾਨ ਹੈ, ਗੁਰਮੁਖ ਬੁੱਝੈ ਸੋਝੀ ਹੋਈ, ਅੰਤਰ ਨਾਮ ਵਸੈ ਸੁਖ ਸੋਈ। ਸ਼ਬਦ ਬੁੱਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨਿ ਆਏ। ਹਰ ਪਦ ਚੀਨ ਭਏ ਸੇ ਮੁਕਤੇ, ਗੁਰ ਕਾ ਸ਼ਬਦ ਵਿਚਾਰਾ। ਗੁਰਬਾਣੀ ਵਿੱਚ ਆਤਮਕ ਗਿਆਨ ਪ੍ਰਾਪਤ ਕਰਨ ਦੀ ਜੁਗਤ, ਹਾਂਜੀ ਹੁਣ ਇਹਦੇ ਲਾਭ ਦੱਸੇ, ਹੁਣ ਇਹਦੀ ਜੁਗਤੀ ਕੀ ਹੈ? ਪ੍ਰਭ ਕੈ ਸਿਮਰਨ ਸਭ ਕਿਛ ਸੂਝੈ, ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਝੀ। ਸਤਿਗੁਰੂ ਸੇਵੈ ਸੋ ਜਨ ਬੁੱਝੈ, ਹਉਮੈ ਮਾਰੇ ਤਾਂ ਦਰ ਸੂਝੈ। ਜੀਵਤ ਮਰੇ ਤਾਂ ਸਭ ਕਿਛ ਸੂਝੈ, ਅੰਤਰ ਜਾਣੇ ਸਰਬ ਦਇਆ। ਅਨੁਭਵੀ ਆਤਮਕ ਗਿਆਨ ਦੀ ਸੋਝੀ ਲਈ ਸਤਿਗੁਰੂ ਦੀ ਬਖਸ਼ਿਸ਼ ਲਾਜ਼ਮੀ ਹੈ। ਹਾਂਜੀ, ਅਨੁਭਵੀ ਆਤਮਕ ਗਿਆਨ ਦੀ ਸੋਝੀ ਲਈ ਸਤਿਗੁਰੂ ਦੀ ਬਖਸ਼ਿਸ਼ ਲਾਜ਼ਮੀ ਹੈ। ਸੋਧਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਕਉ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਆਪ ਬੁਝਾਏ ਸੋਈ ਬੂਝੈ, ਗੁਰ ਕੈ ਸ਼ਬਦ ਦਰ ਕਰ ਸੂਝੈ। ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਪਰ ਆਤਮਕ ਗਿਆਨ ਨੂੰ ਬੁੱਝਣ ਤੇ ਚਿੰਨਣ ਵਾਲੇ ਤਤ ਜੋਗ ਕੇ ਬੇਤੇ, ਇਹ ਕੋਈ ਵਿਰਲੇ ਹੀ ਹੁੰਦੇ ਹਨ। ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਅਕਥ ਕਹਾਣੀ ਪਦ ਨਿਰਬਾਣੀ, ਕੋ ਵਿਰਲਾ ਗੁਰਮੁਖ ਬੂਝੈ। ਸਭ ਰਸ ਦੇਹੀ ਅੰਦਰ ਪਾਏ, ਵਿਰਲੇ ਕੋ ਗੁਰ ਸ਼ਬਦ ਬੁਝਾਏ। ਜੇਕਰ ਹਾਂਜੀ ਕਹਿੰਦੇ, ਜੇਕਰ ਸਾਨੂੰ ਆਪਣੀ ਭੁੱਲੀ ਹੋਈ ਵਿਰਾਸਤ ਦਾ ਕੋਈ ਪਤਾ ਦੱਸੇ, ਤਾਂ ਅਸੀਂ ਉਸਦੀ ਪ੍ਰਾਪਤੀ ਲਈ ਵਕੀਲ ਦੁਆਰਾ ਕਾਨੂੰਨੀ ਤੌਰ 'ਤੇ ਆਪਣਾ ਹੱਕ ਸਾਬਤ ਕਰਨ ਲਈ ਸਾਰਾ ਜ਼ੋਰ ਲਾ ਦਿੰਦੇ ਹਾਂ। ਹਾਲਾਂਕਿ ਇਹ ਦੁਨਿਆਵੀ ਪਦਾਰਥ ਹੀ ਹੈ, ਸਾਡੇ ਨਾਲ ਵੀ ਨਹੀਂ ਜਾਣਾ, ਪਰ ਦੂਜੇ ਪਾਸੇ ਸਾਡੀ ਆਤਮਕ ਵਿਰਾਸਤ ਸਾਡੇ ਅੰਦਰ ਹੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਜਾਂ ਉਸਦਾ ਲਾਹਾ ਲੈਣ ਲਈ ਸਾਨੂੰ ਕੋਈ ਵਕੀਲ ਕਰਨ ਦੀ, ਅਦਾਲਤਾਂ 'ਚ ਖੁਆਰ ਹੋਣ ਦੀ ਲੋੜ ਵੀ ਨਹੀਂ। ਇਹ ਆਤਮਕ ਵਿਰਾਸਤ, ਪਿਓ ਦਾਦੇ ਦਾ ਖਜ਼ਾਨਾ ਸਾਡੇ ਅੰਦਰ ਹੀ ਆਤਮਾ 'ਚ ਸਮਾਇਆ ਹੋਣ ਕਰਕੇ ਸਾਨੂੰ ਆਪਣੇ ਅੰਦਰ ਹੀ ਖੋਜ ਕਰਨ ਦੀ ਲੋੜ ਹੈ, ਜਿਸ ਲਈ ਸਾਨੂੰ ਅੰਦਰ ਹੀ ਬੋਰਿੰਗ ਕਰਨੀ ਪਵੇਗੀ ਅਥਵਾ ਅੰਤਰਮੁਖੀ ਹੋਣਾ ਪਵੇਗਾ। ਇੱਕ ਖਜ਼ਾਨਾ ਜਿਸ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਹਰ ਰਸ, ਪਿਰਮ ਪਿਆਲਾ ਆਦਿ ਕਿਹਾ ਗਿਆ ਹੈ, ਜਿਸ ਦਾ ਪਤਾ ਤੇ ਬਿਆਨ ਗੁਰਬਾਣੀ ਵਿੱਚ ਖੋਲ ਕੇ ਵਿਸਥਾਰ ਨਾਲ ਕੀਤਾ ਹੋਇਆ ਹੈ, ਅਤੇ ਇਸ ਤੇ ਲੱਭਣ ਲਈ ਵੀ ਸੌਖੇ ਤੇ ਸਪਸ਼ਟ ਸਾਧਨ ਦੱਸੇ ਹਨ। ਹਾਂਜੀ, ਕਿਹੜੇ ਸਾਧਨ ਹਨ ਇਸ ਨੂੰ ਲੱਭਣ ਲਈ? ਕਹਿੰਦੇ ਸਤਿਗੁਰੂ ਦੀ ਬਖਸ਼ਿਸ਼, ਸਾਧ ਸੰਗਤ ਅਤੇ ਨਾਮ ਅਭਿਆਸ ਕਮਾਈ। ਸਤਿਗੁਰੂ ਦੀ ਬਖਸ਼ਿਸ਼, ਸਾਧ ਸੰਗਤ, ਨਾਮ ਅਭਿਆਸ ਕਮਾਈ। ਅਸਲ ਵਿੱਚ ਗੁਰੂ ਦੀ ਕਿਰਪਾ ਨਾਲ ਹੀ ਸਾਧ ਸੰਗਤ ਮਿਲਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰਸਿਓ ਰੰਗ। ਸਾਧੂ ਸੰਗਤ ਅਥਵਾ ਸਾਧ ਸੰਗਤ ਦੀ ਪ੍ਰੇਰਣਾ ਤੇ ਜੀਵਨ ਛੋਹ ਨਾਲ ਨਾਮ ਅਭਿਆਸ ਕਮਾਈ ਸਹਿਜੇ ਹੁੰਦੀ ਹੈ। ਹਾਂਜੀ, ਸਤਿਗੁਰੂ ਦੀ ਬਖਸ਼ਿਸ਼ ਚਾਹੀਦੀ ਹੈ, ਫਿਰ ਸਾਧ ਸੰਗਤ ਚਾਹੀਦੀ ਹੈ ਜੋ ਕਿ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਫਿਰ ਕਹਿੰਦੇ ਨਾਮ ਅਭਿਆਸ ਕਮਾਈ, ਕਹਿੰਦੇ ਉਹ ਤਾਂ ਸਾਧ ਸੰਗਤ ਦੀ ਪ੍ਰੇਰਣਾ ਤੇ ਜੀਵਨ ਛੋਹ ਨਾਲ ਸਹਿਜੇ ਹੁੰਦੀ ਹੈ। ਸਤ ਸੰਗਤ ਲੱਗ ਹਰ ਧਿਆਈਐ, ਹਰ ਹਰ ਚੱਲੈ ਤੇਰੇ ਨਾਲ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਮਨ ਤਨ ਪ੍ਰਭ ਅਰਾਧੀਐ, ਮਿਲ ਸਾਧ ਸਮਾਗੈ। ਦਿਮਾਗੀ ਗਿਆਨ ਦੁਆਰਾ ਜਾਣਨਾ, ਸਮਝਣਾ ਤੇ ਇਸ ਦਿਮਾਗੀ ਰੋਸ਼ਨੀ ਦੀ ਪ੍ਰੇਰਣਾ ਨਾਲ ਉੱਦਮ ਕਰਨਾ ਤ੍ਰੈ ਗੁਣਾਂ ਵਿੱਚ ਹਉਮੈ ਦੇ ਆਸਰੇ ਹੈ। ਜੇਕਰ ਅਸੀਂ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਹਾਂ ਇਸ ਗਿਆਨ ਨੂੰ ਪ੍ਰਾਪਤ ਕਰਨ ਲਈ, ਤਾਂ ਉਹ ਕਹਿੰਦੇ ਹਉਮੈ ਦੇ ਆਸਰੇ ਹੈ, ਸਾਡੀ ਬੁੱਧੀ ਦੀ ਸ਼ਕਤੀ ਸੀਮਤ ਹੈ, ਇਸ ਲਈ ਸਾਡੀ ਸਮਝ ਅਧੂਰੀ ਅਤੇ ਸਾਡਾ ਉੱਦਮ ਵੀ ਗਲਤ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਬੇਅੰਤ ਜਗਿਆਸੂ ਆਤਮਕ ਖੋਜ 'ਚ ਲੱਗੇ ਹੋਏ ਹਨ, ਪਰ ਸਹੀ ਆਤਮਕ ਜੀਵਨ ਸੇਧ ਤੋਂ ਵਾਂਝੇ ਹੋਣ ਕਾਰਨ ਭੰਬਲ ਭੂਸਿਆਂ 'ਚ ਪੈ ਕੇ ਖੜਦੀ ਕਲਾ 'ਚ ਅਜਾਈ ਆਪਣਾ ਜੀਵਨ ਗੁਆ ਰਹੇ ਹਨ। ਹਾਂਜੀ, ਸਹੀ ਆਤਮਕ ਸੇਧ ਚਾਹੀਦੀ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਓ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ। ਇੱਥੇ ਇੱਕ ਉਦਾਹਰਨ ਦਿੰਦੇ ਹਨ ਬਿਜਲੀ ਦਾ। ਕਹਿੰਦੇ ਬਿਜਲੀ ਬਾਬਤ ਸਾਡੀ ਜਾਣਕਾਰੀ ਅਤੇ ਗਿਆਨ ਸਾਡੀ ਬੁੱਧੀ ਤਾਈਂ ਸੀਮਤ ਹੈ, ਪਰ ਇਸਦਾ ਤੱਤ ਗਿਆਨ ਬਿਜਲੀ ਦੇ ਕਰੰਟ ਨਾਲ ਛੋਹ ਕੇ ਹੋ ਸਕਦਾ ਹੈ। ਬਿਜਲੀ ਕੀ ਹੈ? ਉਹਦਾ ਗਿਆਨ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਕਰੰਟ ਲੱਗਦਾ ਹੈ। ਜਦ ਬਿਜਲੀ ਦੇ ਕਰੰਟ ਨਾਲ ਸਾਡਾ ਸਰੀਰ ਛੂੰਹਦਾ ਹੈ ਤਾਂ ਸਾਡੇ ਸਰੀਰ ਨੂੰ ਝਟਕਾ ਵੱਜਦਾ ਹੈ। ਇਸ ਝਟਕੇ ਦਾ ਨਿੱਜੀ ਤਜਰਬਾ ਹੀ ਬਿਜਲੀ ਦੇ ਅਸਲੀ ਤੱਤ ਗਿਆਨ ਦਾ ਬੁੱਝਣਾ, ਸੀਜਣਾ, ਚੀਨਣਾ ਅਥਵਾ ਪਹਿਚਾਨਣਾ ਹੈ। ਇਸੇ ਤਰ੍ਹਾਂ ਸ਼ਬਦ ਨਾਮ ਦੀ ਬਾਬਤ ਸਾਡਾ ਦਿਮਾਗੀ ਗਿਆਨ ਅਧੂਰਾ ਤੇ ਫੁੱਕਾ ਹੈ। ਗੁਰਬਾਣੀ ਫੁਰਮਾਨ ਹੈ, ਖਾਂਡ ਖਾਂਡ ਕਹੇ ਜਿਹਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ਼ ਹੈ, ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਬਾਸ ਵਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਠ ਕਹਿਤ ਨਾ ਰਹਿਤ ਪਾਵੇ, ਤੈਸੇ ਗਿਆਨ ਗੋਸ਼ਠ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਤ ਆਕਾਸ਼ ਹੈ। ਭਾਵੇਂ ਨਾਮ ਦੀ ਜੀਵਨ ਰੋਹ ਸਾਡੇ ਅੰਦਰ ਬਾਹਰ ਰਵ ਰਹੀ ਭਰਪੂਰ ਹੈ, ਸਾਨੂੰ ਮਾਤਾ ਪਿਤਾ ਦੀ ਨਿਆਈ ਪਾਲਦੀ ਪੋਸਦੀ ਪਿਆਰ ਕਰਦੀ ਹੈ, ਪਰ ਸਾਡੇ ਮੈਲੇ ਮਨ ਨੂੰ ਨਾਮ ਦੀ ਬਾਬਤ ਨਿਸ਼ਚਾ ਜਾਂ ਸ਼ਰਧਾ ਭਾਵਨੀ ਨਹੀਂ ਉਪਜਦੀ। ਨਾਮ ਸ਼ਬਦ ਹੁਕਮ ਦੀ ਬਾਬਤ ਸਾਡਾ ਪੜ੍ਹਿਆ ਪੜਾਇਆ ਸੁਣਿਆ ਸੁਣਾਇਆ ਓਪਰਾ ਜਾਂ ਗਿਆਨ ਇਹ ਸਾਡੀ ਬੁੱਧੀ ਤਾਈਂ ਸੀਮਤ ਹੈ ਜੋ ਛੇਤੀ ਹੀ ਉੱਡ ਪੁੱਡ ਜਾਂਦਾ ਹੈ। ਇਹਨਾਂ ਆਤਮਕ ਗੁਣਾਂ ਦਾ ਅਸਲੀ ਤੱਤ ਗਿਆਨ ਹਾਂਜੀ ਇਹਨਾਂ ਆਤਮਕ ਗੁਣਾਂ ਦਾ ਅਸਲੀ ਤੱਤ ਗਿਆਨ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਜਦ ਸਾਡੇ ਮਨ ਨੂੰ ਨਾਮ ਦੀ ਜੀਵਨ ਰੋਂ ਦੀ ਛੋਹ ਲੱਗਦੀ ਹੈ ਤਾਂ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ ਤੇ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਕੇ ਨਾਨਕ ਕਾ ਪਾਤਸ਼ਾਹ ਦਿਸੇ ਜ਼ਹਰਾ ਹੁੰਦਾ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੈ ਬੇਲੀ। ਇਸ ਅਲੌਕਿਕ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਤੇ ਨਿੱਜੀ ਆਤਮਕ ਤਜਰਬੇ ਨੂੰ ਹੀ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਗਿਆ ਹੈ। ਹਾਂਜੀ, ਗੁਰ ਸ਼ਬਦੀ ਗੋਬਿੰਦ ਗਜਿਆ ਨਾਨਕ ਕਾ ਪਾਤਸ਼ਾਹ ਦਿਸੇ ਜ਼ਹਰਾ, ਇਸ ਅਲੌਕਿਕ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਤੇ ਨਿੱਜੀ ਆਤਮਕ ਤਜਰਬੇ ਨੂੰ ਹੀ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਗਿਆ ਹੈ। ਦਿਮਾਗੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਆਤਮਕ ਗਿਆਨ ਦਾ ਨਿਖੇੜਨਵਾ ਨਿਰਣਾ ਇਉਂ ਕੀਤਾ ਜਾਂਦਾ ਹੈ। ਹੁਣ ਕੀ ਫਰਕ ਹੈ ਸਾਡੇ ਬੁੱਧੀ ਦਾ ਜੋ ਗਿਆਨ ਅਸੀਂ ਹਾਸਲ ਕੀਤਾ ਹੈ ਅਤੇ ਅਨੁਭਵੀ ਆਤਮਕ ਗਿਆਨ ਜੋ ਨਿਰੋਲ ਉਸ ਕਰਤੇ ਦੀ ਬਖਸ਼ਿਸ਼ ਹੈ, ਇਹਨਾਂ ਦੋਵਾਂ ਵਿੱਚ ਕੀ ਫਰਕ ਹੈ? ਪਹਿਲਾਂ ਹੈ ਬੁੱਧੀ ਦਾ ਗਿਆਨ। ਬੁੱਧੀ ਤ੍ਰੈਗੁਣਾਂ ਦਾ ਅੰਗ ਹੈ, ਇਸਦਾ ਗਿਆਨ ਵੀ ਅਧੂਰਾ ਅਤੇ ਗਲਤ ਹੋ ਸਕਦਾ ਹੈ। ਬੁੱਧੀ ਆਪਣਾ ਗਿਆਨ ਬਾਹਰੋਂ ਤ੍ਰੈਗੁਣਾਂ ਦੇ ਅਕਸ ਤੋਂ ਪ੍ਰਾਪਤ ਕਰਦੀ ਹੈ, ਇਹਦੀ ਸਮਰੱਥਾ ਸੀਮਤ ਹੈ। ਬੁੱਧੀ ਦਾ ਗਿਆਨ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ, ਇਸ ਲਈ ਇਹ ਸੱਚ ਨਹੀਂ ਹੈ। ਬੁੱਧੀ ਦਾ ਗਿਆਨ ਬਾਹਰ ਮੁਖੀ ਤ੍ਰੈਗੁਣਾਂ ਦੇ ਆਧਾਰ 'ਤੇ ਹੈ ਜੋ ਕਿ ਮਾਦੀ ਹੋਣ ਕਰਕੇ ਖੁਸ਼ਕ ਰੁੱਖਾ ਸੁੱਖਾ ਹੈ। ਬੁੱਧੀ ਦਾ ਅਧਿਆਤਮਕ ਗਿਆਨ ਹਾਂਜੀ, ਬੁੱਧੀ ਦੁਆਰਾ ਜੋ ਅਧਿਆਤਮਕ ਗਿਆਨ ਅਸੀਂ ਹਾਸਲ ਕਰਦੇ ਹਾਂ ਉਹ ਬਾਹਰਮੁਖੀ ਹੋਣ ਕਾਰਨ ਓਪਰਾ, ਉਧਾਰਾ, ਬੋਰੋਡ ਹੈ ਅਤੇ ਜੂਠਾ ਹੈ। ਇਹ ਸੁਣਿਆ ਸੁਣਾਇਆ ਹੈ, ਸਮਝਿਆ ਸਮਝਾਇਆ ਹੈ, ਫੋਕਟ ਦਿਮਾਗੀ ਕਲਪਨਾ ਹੀ ਹੈ। ਬੁੱਧੀ ਦਾ ਗਿਆਨ ਸਾਡੀਆਂ ਬਾਹਰਲੀਆਂ ਇੰਦਰੀਆਂ ਤੇ ਅੰਤਸ਼ਕਰਨ ਦਾ ਅਕਸ ਹੈ। ਹੁਣ ਹਰ ਇੱਕ ਦਾ ਅੰਤਸ਼ਕਰਨ ਵੱਖਰਾ ਹੈ, ਇਸ ਲਈ ਇੱਕੋ ਵਿਸ਼ੇ ਤੇ ਹਰ ਇੱਕ ਦੀ ਭਿੰਨ ਭਿੰਨ ਰਾਏ ਹੋ ਸਕਦੀ ਹੈ, ਜਿਸ ਕਾਰਨ ਅਕਸਰ ਵਾਦ ਵਿਵਾਦ ਤੇ ਝਗੜਿਆਂ ਦਾ ਕਾਰਨ ਬਣਦਾ ਹੈ ਇਹ ਬੁੱਧੀ ਦਾ ਗਿਆਨ। ਬੁੱਧੀ ਦਾ ਗਿਆਨ ਮਨੁੱਖੀ ਹਉਮੈ ਦੇ ਅਧੀਨ ਉਸਦੀ ਆਪਣੀ ਮਿਹਨਤ ਅਤੇ ਘਾਲਣਾ ਦਾ ਫਲ ਹੈ, ਆਪਣੀ ਘਾਲਣਾ ਨਾਲ ਹਾਸਿਲ ਹੁੰਦਾ ਹੈ। ਦਿਮਾਗੀ ਗਿਆਨ, ਕਹਿੰਦੇ ਦਿਮਾਗੀ ਗਿਆਨ ਸਿਰਫ ਇਸ ਜ਼ਿੰਦਗੀ 'ਚ ਕੰਮ ਆਉਂਦਾ ਹੈ। ਦਿਮਾਗੀ ਗਿਆਨੀ ਹੋਮੇ ਵਿੱਚ ਆਪਣੀ ਵਿਦਵਤਾ ਦੀ ਪੰਡ ਚੁੱਕੀ ਫਿਰਦਾ ਹੈ। ਜੋ ਲੋ ਪੋਟ ਉਠਾਈ ਫਿਰਿਓ ਤੋ ਲੋ ਡਾਨ ਭਰੇ। ਦਿਮਾਗੀ ਗਿਆਨ ਤ੍ਰੈਗੁਣੀ ਮਾਇਆ ਦੀ ਖੋਜ ਤੇ ਸੰਗਤ ਕਰਦਾ ਹੋਇਆ ਮੋਹ ਮਾਇਆ ਵਿੱਚ ਗਲਤਾਨ ਰਹਿੰਦਾ ਹੈ ਤੇ ਦੂਜੇ ਭਾਉ ਅੰਦਰ ਢਹਿੰਦੀਆਂ ਕਲਾ ਵਿੱਚ ਵਿਚਰਦਾ ਹੈ। ਦਿਮਾਗੀ ਗਿਆਨ ਸਾਨੂੰ ਤ੍ਰੈਗੁਣਾਂ ਦੀ ਟੀਸੀ ਤਾਈਂ ਪਹੁੰਚਾ ਸਕਦਾ ਹੈ, ਪਰ ਇਸ ਤੋਂ ਅਗਾਹਾਂ ਆਤਮਕ ਵਿਹੜੇ ਵਿੱਚ ਦਾਖਲ ਕਰਨ ਦੀ ਸਮਰੱਥਾ ਨਹੀਂ ਰੱਖਦਾ। ਦਿਮਾਗੀ ਗਿਆਨ ਹਾਸਲ ਕਰਨ ਲਈ ਅਤਿਅੰਤ ਘਾਲਣਾ ਤੇ ਖਰਚ ਦੀ ਲੋੜ ਹੈ। ਦਿਮਾਗੀ ਗਿਆਨ ਕੁਦਰਤ ਦੇ ਗੁੱਝੇ ਭੇਦਾਂ ਦੀ ਕੁੰਜੀ ਹੈ। ਕੀ ਮਿਲ ਸਕਦਾ ਹੈ? ਕੁਦਰਤ ਦੇ ਗੁੱਝੇ ਭੇਦ, ਉਹਨਾਂ ਦੀ ਕੁੰਜੀ ਹੈ। ਦਿਮਾਗੀ ਗਿਆਨੀ ਕੁਦਰਤੀ ਭੇਦਾਂ ਦੀ ਖੋਜ ਕਰਕੇ ਹੈਰਾਨ ਹੁੰਦੇ ਹਨ ਤੇ ਫਿਰ ਆਕੜੇ ਫਿਰਦੇ ਹਨ। ਦਿਮਾਗੀ ਗਿਆਨ ਤ੍ਰੈ ਗੁਣੀ ਦੂਜੇ ਭਾਉ ਦੀ ਰੰਗਤ ਨਾਲ ਜੀਵਾਂ ਵਿੱਚ ਖੁਦ ਗਰਜ਼ੀ, ਦੁਐਤ, ਤ੍ਰਿਸ਼ਨਾ, ਨਫ਼ਰਤ, ਲੜਾਈਆਂ, ਝਗੜੇ ਤੇ ਜ਼ੁਲਮ ਦਾ ਕਾਰਨ ਬਣਿਆ ਹੈ, ਜਿਹਾ ਕਿ ਪਿਛਲੀਆਂ ਭਿਆਨਕ ਲੜਾਈਆਂ। ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੋਣ ਦੇ ਬਾਵਜੂਦ ਦੁਨੀਆਂ ਵਿੱਚ ਈਰਖਾ, ਦੁਐਤ, ਨਫ਼ਰਤ, ਤ੍ਰਿਸ਼ਨਾ, ਲੜਾਈਆਂ, ਜ਼ੁਲਮ, ਅਸ਼ਾਂਤੀ ਦਾ ਕਾਰਨ ਬਣਿਆ ਹੈ। ਇਹ ਦਿਮਾਗੀ ਗਿਆਨ ਇਹ ਦੂਜੇ ਭਾਉ 'ਚ ਵਿਚਰਦਾ ਹੈ। ਹਾਂਜੀ, ਡੁਐਲਟੀ ਹੈ ਇਸ ਵਿੱਚ। ਇਸ ਲਈ ਜਿੱਥੇ ਇਸਨੇ ਸਾਨੂੰ ਬੇਅੰਤ ਸੁੱਖ ਆਰਾਮ ਪਹੁੰਚਾਇਆ ਹੈ, ਉੱਥੇ ਉਦੋਂ ਜ਼ਿਆਦਾ ਦੁੱਖ, ਕਲੇਸ਼ ਅਤੇ ਅਸ਼ਾਂਤੀ ਦਾ ਕਾਰਨ ਬਣਿਆ ਹੈ। ਦਿਮਾਗੀ ਗਿਆਨੀ ਉਕਤੀਆਂ ਜੁਗਤੀਆਂ ਦੇ ਜੰਗਲ ਵਿੱਚ ਆਪ ਫਸ ਜਾਂਦੇ ਹਨ। ਹਾਂਜੀ, ਕਹਿੰਦੇ ਦਿਮਾਗੀ ਗਿਆਨੀ ਫਿਲੋਸਫੀ ਦੇ ਜੰਗਲ 'ਚ ਆਪ ਫਸ ਜਾਂਦੇ ਹਨ ਅਤੇ ਹੋਰਨਾਂ ਲੋਕਾਂ ਨੂੰ ਵੀ ਫਸਾਈ ਰੱਖਦੇ ਹਨ ਅਤੇ ਨਾਨਕ ਲੇਖੇ ਇੱਕ ਗੱਲ ਤੋਂ ਦੁਰੇਡੇ ਚਲੇ ਜਾਂਦੇ ਹਨ। ਦਿਮਾਗੀ ਅਧਿਆਤਮਕ ਗਿਆਨ ਨਾਲ ਸਾਡੀ ਹਉਮੈ ਨੂੰ ਪੱਠੇ ਪੈਂਦੇ ਹਨ, ਅਸੀਂ ਭਲੇ ਭਲੇਰੇ ਬਣ ਜਾਂਦੇ ਹਾਂ, ਸਾਡੇ ਮਨ ਨੂੰ ਸਿਆਣਪ ਅਤੇ ਵਿਦਵਤਾ ਦੀ ਪਾਨ ਚੜ ਜਾਂਦੀ ਹੈ, ਜਿਸ ਕਾਰਨ ਸਾਡੇ ਮਨ ਉੱਚੀ ਸੁੱਚੀ ਇਲਾਹੀ ਭਾਵਨਾ ਅਤੇ ਅਨੁਭਵੀ ਲਿਸ਼ਕਾਂ ਤੋਂ ਵਾਂਝੇ ਰਹਿੰਦੇ ਹਨ। ਹਾਂਜੀ, ਦੂਜੇ ਪਾਸੇ ਅਨੁਭਵੀ ਗਿਆਨ ਕੀ ਹੈ? ਅਨੁਭਵੀ ਗਿਆਨ ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ ਜੋ ਅਪੁੱਲ ਹੈ, ਪੂਰਨ ਹੈ। ਅਨੁਭਵ ਇਹ ਅੰਦਰਲੇ ਆਤਮਾ ਤੋਂ ਉਪਜਦਾ ਹੈ, ਸੋ ਨਿਰਮਲ ਹੈ, ਸੰਪੂਰਨ ਹੈ। ਅਨੁਭਵ ਦਾ ਸੋਮਾ ਇਲਾਹੀ ਮੰਡਲ ਹੋਣ ਕਰਕੇ ਇਸ ਦੀ ਸਮਰੱਥਾ ਬੇਅੰਤ ਹੈ। ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਇਸ ਲਈ ਸਦਾ ਅਟਲ ਅਤੇ ਸੱਚ ਹੈ। ਅਨੁਭਵੀ ਗਿਆਨ ਦਾ ਸੋਮਾ ਇਲਾਹੀ ਪ੍ਰਕਾਸ਼ ਹੈ, ਇਸ ਲਈ ਇਹਨਾਂ ਇਲਾਹੀ ਲਿਸ਼ਕਾਂ ਵਿੱਚ ਸਾਰੇ ਗੁਣ, ਰੰਗ, ਰਸ, ਪ੍ਰੇਮ, ਚਾਓ ਭਰਪੂਰ ਹਨ। ਅਨੁਭਵੀ ਅਧਿਆਤਮਕ ਗਿਆਨ ਆਪਣੇ ਇਲਾਹੀ ਕੇਂਦਰ ਤੋਂ ਆਉਣ ਕਰਕੇ ਅਸਲੀ ਹੈ, ਓਰਿਜਨਲ ਹੈ, ਨਿੱਜੀ, ਸੱਚਾ ਸੁੱਚਾ ਅਤੇ ਨਿੱਜੀ ਤਜਰਬੇ 'ਤੇ ਆਧਾਰਿਤ ਹੈ। ਅਨੁਭਵੀ ਗਿਆਨ ਇੱਕੋ ਸੋਮੇ ਆਤਮ ਪ੍ਰਕਾਸ਼ ਦੀ ਲਿਸ਼ਕ ਹੋਣ ਕਾਰਨ ਸਾਰੀਆਂ ਰੂਹਾਂ ਦੇ ਅਨੁਭਵ ਦਾ ਨਿੱਜੀ ਤਜਰਬਾ ਇੱਕੋ ਹੁੰਦਾ ਹੈ। ਹਾਂਜੀ, ਇਸ ਗਿਆਨ ਦਾ ਸੋਮਾ ਇੱਕ ਹੈ, ਸੋ ਸਾਰੀਆਂ ਰੂਹਾਂ ਦਾ ਤਜਰਬਾ ਵੀ ਇੱਕੋ ਹੁੰਦਾ ਹੈ, ਸੋ ਕਿਸੇ ਵਾਦ ਵਿਵਾਦ ਲਈ ਗੁੰਜਾਇਸ਼ ਨਹੀਂ ਹੁੰਦੀ। ਅਨੁਭਵੀ ਗਿਆਨ ਸਤਿਗੁਰੂ ਦੀ ਇਲਾਹੀ ਦਾਤ ਹੈ, ਜਿਸ ਦੀ ਸੰਤਨ ਹੱਥ ਰਾਖੀ ਕੁੰਜੀ ਹੈ। ਆਤਮਕ ਗਿਆਨ ਇੱਥੇ ਉੱਥੇ ਸਹਾਇਕ ਹੋ ਕੇ ਲੋਕ ਸੁਖੀ ਪਰ ਲੋਕ ਸੁਹੇਲੇ ਕਰਦਾ ਹੈ। ਹਾਂਜੀ, ਪਹਿਲੇ ਦੱਸਿਆ ਸੀ ਦਿਮਾਗੀ ਗਿਆਨ ਸਿਰਫ ਇਸ ਜ਼ਿੰਦਗੀ 'ਚ ਕੰਮ ਆਉਂਦਾ ਹੈ, ਪਰ ਅਨੁਭਵੀ ਆਤਮਕ ਗਿਆਨ ਇੱਥੇ ਉੱਥੇ ਸਹਾਇਕ ਹੋ ਕੇ ਲੋਕ ਸੁਖੀ ਪਰ ਲੋਕ ਸੁਹੇਲੇ ਕਰਦਾ ਹੈ। ਅਨੁਭਵੀ ਗਿਆਨ ਦੇ ਪ੍ਰਕਾਸ਼ ਵਿੱਚ ਵਿਦਵਤਾ ਦੀ ਕੂੜੀ ਹੋਮੇ ਸੜ ਜਾਂਦੀ ਹੈ ਅਤੇ ਉਹ ਆਤਮਕ ਪ੍ਰਕਾਸ਼ ਦਾ ਰੰਗ ਰਸ ਮਾਣਦਾ ਹੈ। ਅਨੁਭਵੀ ਗਿਆਨ ਇਲਾਹੀ ਗੁਣ ਪ੍ਰੀਤ ਪ੍ਰੇਮ ਰਸ ਚਾਉ ਦੇ ਵਲਵਲੇ ਮਾਣਦਾ ਹੋਇਆ ਚੜ੍ਹਦੀਆਂ ਕਲਾਂ ਵਿੱਚ ਵਿਚਰਦਾ ਹੈ। ਆਤਮਕ ਗਿਆਨ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ 'ਚੋਂ ਕੱਢ ਕੇ ਇਲਾਹੀ ਦੇਸ਼ ਪ੍ਰਕਾਸ਼ ਰੂਪ ਵਿੱਚ ਦਾਖਲ ਕਰਦਾ ਹੈ। ਅਨੁਭਵੀ ਗਿਆਨ ਅਮੋਲਕ ਇਲਾਹੀ ਦਾਤ ਹੈ ਜਿਸ ਲਈ ਸਤਿਗੁਰੂ ਨੂੰ ਆਪਣਾ ਆਪਾ ਭੇਟ ਕਰਨਾ ਪੈਂਦਾ ਹੈ। ਹਾਂਜੀ, ਇਹ ਇਲਾਹੀ ਦਾਤ ਹੈ ਜਿਸ ਲਈ ਸਤਿਗੁਰੂ ਨੂੰ ਆਪਣਾ ਆਪਾ ਭੇਟ ਕਰਨਾ ਪੈਂਦਾ ਹੈ ਅਤੇ ਜੋ ਕਿ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਅਨੁਭਵੀ ਗਿਆਨ ਇਲਾਹੀ ਦੇਸ਼ ਦੇ ਭੇਦਾਂ ਦੀ ਕੁੰਜੀ ਹੈ। ਹਾਂਜੀ, ਬੁੱਧੀ ਦਾ ਗਿਆਨ ਕੁਦਰਤ ਦੇ ਭੇਦਾਂ ਦੀ ਕੁੰਜੀ ਹੈ, ਪਰ ਅਨੁਭਵੀ ਗਿਆਨ ਇਹ ਇਲਾਹੀ ਦੇਸ਼ ਦੇ ਭੇਦਾਂ ਦੀ ਕੁੰਜੀ ਹੈ। ਅਨੁਭਵੀ ਗਿਆਨ ਦੁਆਰਾ ਜੀਵ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਅਨੁਸਾਰ ਕਿਸੇ ਵਿਸਮਾਦੀ ਨਸ਼ੇ ਵਿੱਚ ਵਾਹ ਵਾਹ ਕਹਿ ਉੱਠਦਾ ਹੈ ਅਤੇ ਇਲਾਹੀ ਮੰਡਲਾਂ ਦੇ ਸੋਹਣੇ ਪ੍ਰਕਾਸ਼ 'ਚ ਉਡਾਰੀਆਂ ਲਾਉਂਦਾ ਹੈ। ਅਨੁਭਵੀ ਗਿਆਨ ਜੀਵਾਂ ਨੂੰ ਆਪਣੇ ਕੇਂਦਰ ਰੱਬ ਦੀ ਸੋਝੀ ਦਿੰਦਾ ਹੈ ਅਤੇ ਮੈਤਰੀ ਭਾਵ ਪ੍ਰੀਤ ਪ੍ਰੇਮ ਸੇਵਾ ਅਤੇ ਕੁਰਬਾਨੀ ਵੱਲ ਪ੍ਰੇਰਦਾ ਹੈ। ਅਨੁਭਵੀ ਗਿਆਨ ਦਾ ਜਿੱਥੇ ਵੀ ਪ੍ਰਕਾਸ਼ ਹੋਇਆ ਹੈ ਉੱਥੇ ਹੀ ਅਸੁਰੀ ਔਗੁਣਾਂ ਦੀ ਬਜਾਏ ਦੈਵੀ ਗੁਣਾਂ ਦਾ ਪ੍ਰਵੇਸ਼ ਹੈ, ਸ਼ਾਂਤੀ ਵਰਤਦੀ ਹੈ, ਜਿਹਾ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ। ਅਨੁਭਵੀ ਗਿਆਨ ਦਾ ਸੋਮਾ ਇੱਕ ਪਰਮਾਤਮਾ ਹੋਣ ਕਾਰਨ ਸਾਨੂੰ ਉਸ ਏਕੇ ਦੇ ਸੋਹਣੇ ਪ੍ਰਕਾਸ਼ ਮੰਡਲ ਦੀ ਸੋਝੀ ਦਿੰਦਾ ਹੈ ਜਿਸ ਵਿੱਚ ਪ੍ਰੀਤ ਪ੍ਰੇਮ ਰਸ ਰੰਗ ਚਾਉ ਰਵ ਰਿਹਾ ਹੈ ਅਤੇ ਤ੍ਰੈ ਗੁਣਾਂ ਦੇ ਦੂਜੇ ਪਾਉ ਦੀ ਅਨਹੋਂਦ ਹੈ। ਹਾਂਜੀ, ਅਨੁਭਵੀ ਗਿਆਨ ਲਈ ਕਿਸੇ ਦਿਮਾਗੀ ਉਕਤੀ ਜੁਗਤੀ ਕਿਸੇ ਫਿਲੋਸਫੀ ਦੀ ਲੋੜ ਨਹੀਂ ਹੈ। ਕਹਿੰਦੇ ਅਨੁਭਵੀ ਗਿਆਨ ਲਈ ਕਿਸੇ ਦਿਮਾਗੀ ਉਕਤੀ ਜੁਗਤੀ ਕਿਸੇ ਫਿਲੋਸਫੀ ਦੀ ਲੋੜ ਨਹੀਂ, ਇਹ ਤਾਂ ਭੋਲੇ ਪਾਏ ਸ਼ਰਧਾ ਪਾਵਣੀ ਦੀ ਖੇਲ ਹੈ। ਅਨੁਭਵੀ ਗਿਆਨ ਲਈ ਨਿਰਮਲ ਮਨ ਦੀ ਲੋੜ ਹੈ। ਹਾਂਜੀ, ਕਿਵੇਂ ਪ੍ਰਾਪਤ ਹੋਵੇਗਾ ਅਨੁਭਵੀ ਗਿਆਨ? ਕਹਿੰਦੇ ਨਿਰਮਲ ਮਨ ਦੀ ਲੋੜ ਹੈ ਜਿਸ 'ਤੇ ਪਹਿਲਾਂ ਤੋਂ ਕਿਸੇ ਹੋਰ ਦਿਮਾਗੀ ਗਿਆਨ ਦੀ ਪਾਨ ਨਾ ਚੜੀ ਹੋਵੇ। ਹਾਂਜੀ, ਹੋਸ਼ਾਂ ਨੂੰ ਤਿਆਗ ਕੇ ਮਸਤੀ ਦਾ ਰਾਹ ਫੜਨਾ ਹੈ। ਅਕਲ ਚਤੁਰਾਈ ਉਕਤੀਆਂ ਜੁਕਤੀਆਂ ਅਤੇ ਖਿਆਲੀ ਕਲਪਨਾ ਦੀਆਂ ਉਡਾਰੀਆਂ ਨਾਲ ਇਲਾਹੀ ਸੂਖਮ ਤੱਤ ਦਾ ਅਨੁਭਵੀ ਪ੍ਰਕਾਸ਼ ਨਹੀਂ ਹੋ ਸਕਦਾ। ਅਨੁਭਵੀ ਪ੍ਰਕਾਸ਼ 'ਚ ਸਾਰੇ ਕੰਮ ਸਹਿਜੇ ਹੀ ਸੌਰਦੇ ਹਨ ਅਤੇ ਮਨੁੱਖ ਆਨੰਦ ਸਹਿਜ ਅਤੇ ਖੇੜੇ ਦੀ ਅਵਸਥਾ ਵਿੱਚ ਪਹੁੰਚਦਾ ਹੈ। ਸੱਚ ਤਾਂ ਇਹ ਹੈ ਕਿ ਸਾਡਾ ਰੱਬ ਸਾਡੇ ਅੰਦਰ ਗੁਪਤ ਅਤੇ ਓਤ ਪੋਤ ਲਿਪਟਿਆ ਹੈ। ਸਾਡਾ ਮਨ ਸਾਡੀ ਆਤਮਾ ਦਾ ਹੀ ਅਕਸ ਹੈ, ਪਰ ਇਸ ਮਨ 'ਤੇ ਹੋਮੇ ਦਾ ਪਰਦਾ ਹੋਣ ਕਾਰਨ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਪੈਂਦੀ। ਹਉਮੈ ਬੂਝੈ ਤਾਂ ਦਰ ਸੂਝੈ। ਮਤਲਬ ਇਹ ਹੈ ਕਿ ਤ੍ਰੈਗੁਣਾਂ ਦੇ ਭਰਮ ਵਿੱਚ ਹਉਮੈ ਦੇ ਨਸ਼ੇ ਨਾਲ ਸਾਨੂੰ ਡੂੰਘੀ ਘੂਕੀ ਚੜੀ ਹੋਈ ਹੈ। ਅਸੀਂ ਆਪਣੇ ਅਸਲੇ ਆਪੇ ਨੂੰ ਬੁੱਝ ਨਹੀਂ ਸਕਦੇ। ਤ੍ਰੈਗੁਣਾਂ ਦੀ ਮਾਇਕੀ ਘੂਕੀ ਤੋਂ ਜਾਗਣ ਲਈ, ਹਾਂਜੀ, ਇਸ ਕੋਮਾ ਤੋਂ ਬਾਹਰ ਆਉਣ ਲਈ ਸਾਧ ਸੰਗਤ ਦੀ ਸਹਾਇਤਾ ਅਤੇ ਅਗਵਾਈ ਦੀ ਅੱਤ ਲੋੜ ਹੈ। ਨਾਮ ਸਿਮਰਨ ਦਾ ਅਭਿਆਸ ਕਰਨ ਨਾਲ ਹੀ ਅਸੀਂ ਸਮਾਇਕੀ ਨੀਂਦਰ ਤੋਂ ਜਾਗ ਕੇ ਆਪਣੇ ਪਰਮੇਸ਼ਰ ਨਾਲ ਜੁੜ ਸਕਦੇ ਹਾਂ। ਹੋਰ ਸਪਸ਼ਟ ਕਰਨ ਲਈ ਇਉਂ ਕਿਹਾ ਜਾ ਸਕਦਾ ਹੈ ਕਿ ਹੋਮੇ ਦੇ ਨਸ਼ੇ ਵਿੱਚ ਅਸੀਂ ਆਪਣੇ ਅਸਲੇ ਰੱਬ ਨੂੰ ਭੁੱਲ ਚੁੱਕੇ ਹਾਂ। ਜੇ ਅਸੀਂ ਇਸ ਭੁੱਲ ਨੂੰ ਯਾਦ ਵਿੱਚ ਬਦਲ ਦਈਏ, ਹਾਂਜੀ ਜੇਕਰ ਰੱਬ ਦੀ ਭੁੱਲ ਨੂੰ ਰੱਬ ਦੀ ਯਾਦ ਵਿੱਚ ਬਦਲ ਦਈਏ ਤਾਂ ਸਾਨੂੰ ਇਲਾਹੀ ਦੁਨੀਆ ਦੀ ਸੂਝ ਬੂਝ ਹੋ ਸਕਦੀ ਹੈ। ਇਹ ਜੀਵ ਇਹ ਰਾਮ ਦੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਅਨੇਕਾਂ ਜਨਮਾਂ ਤੋਂ ਹਉਮੈ ਦੇ ਭਰਮ ਕਾਰਨ ਜੀਵ ਆਪਣੇ ਆਪਣੇ ਤੋਂ ਭੁੱਲਿਆ ਹੋਇਆ ਹੈ। ਮਨੁੱਖਾ ਜਨਮ ਵਿੱਚ ਹੀ ਜੀਵ ਨੂੰ ਆਪਣੇ ਆਪੇ ਨੂੰ ਬੁੱਝਣ ਸੀਜਣ ਦਾ ਮੌਕਾ ਮਿਲਿਆ ਹੈ। ਹਾਂਜੀ ਇਸ ਮਨੁੱਖਾ ਜਨਮ ਵਿੱਚ ਆਪਣੇ ਆਪੇ ਨੂੰ ਬੁੱਝਣ ਸੀਜਣ ਦਾ ਮੌਕਾ ਮਿਲਿਆ ਹੈ, ਪਰ ਮਨੁੱਖ ਦੀ ਕਿੰਨੀ ਅਫਸੋਸਨਾਕ ਅਧੋਗਤੀ ਹੈ ਕਿ ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਤੇ ਹੁੰਦਿਆਂ ਹੋਇਆਂ ਵੀ ਆਪਣੇ ਆਪੇ ਬੇਗਮਪੁਰਾ ਪਿਓ ਦਾਦੇ ਦਾ ਖਜ਼ਾਨਾ ਨੂੰ ਬੁੱਝ ਸੀਜ ਚੀਨ ਪਹਿਚਾਨ ਨਹੀਂ ਸਕਿਆ। ਸਾਰਾ ਜੀਵਨ ਪਸ਼ੂ ਦੀ ਨਿਆਈ ਖਾਣ ਪੀਣ ਕੰਮ ਕਰਦਿਆਂ ਸੌਣ ਵਿੱਚ ਗਵਾ ਲੈਂਦਾ ਹੈ ਅਤੇ ਸਦਾ ਦੁੱਖ ਕਲੇਸ਼ ਅਤੇ ਫਿਕਰ ਚਿੰਤਾ ਦਾ ਸ਼ਿਕਾਰ ਬਣਿਆ ਰਹਿੰਦਾ ਹੈ। ਆਤਮਕ ਸੁੱਖ ਪ੍ਰੀਤ ਪ੍ਰੇਮ ਰਸ ਚਾਉ ਵਾਲੇ ਜੀਵਨ ਤੋਂ ਵਾਂਝਾ ਰਹਿੰਦਾ ਹੈ। ਬਿਨ ਬੂਝੇ ਪਸ਼ੂ ਕੀ ਨਿਆਈ ਭਰਮ ਮੋਹ ਪਿਆਪਿਓ ਮਾਇਆ। ਸਾਡਾ ਗਿਆਨ ਇਹ ਤਿੰਨ ਕਿਸਮਾਂ 'ਚ ਵੰਡਿਆ ਜਾ ਸਕਦਾ ਹੈ। ਤਿੰਨ ਤਰ੍ਹਾਂ ਦਾ ਗਿਆਨ ਅਸੀਂ ਹਾਸਲ ਕਰਦੇ ਹਾਂ ਆਪਣੀ ਜ਼ਿੰਦਗੀ 'ਚ। ਇੱਕ ਹੈ ਮਾਦੀ ਗਿਆਨ, ਫਿਰ ਹੈ ਧਾਰਮਿਕ ਗਿਆਨ ਅਤੇ ਫਿਰ ਅਨੁਭਵੀ ਗਿਆਨ। ਸਾਰੀ ਦੁਨੀਆ ਮਾਦੀ ਗਿਆਨ 'ਚ ਗਲਤਾਨ ਹੈ ਅਤੇ ਧਾਰਮਿਕ ਗਿਆਨ ਤੋਂ ਅਣਜਾਣ ਜਾਂ ਅਵੇਸਲੀ ਹੈ। ਹਾਂਜੀ ਮਾਦੀ ਗਿਆਨ 'ਚ ਗਲਤਾਨ ਹਾਂ ਅਤੇ ਧਾਰਮਿਕ ਗਿਆਨ ਤੋਂ ਅਣਜਾਣ ਅਤੇ ਅਵੇਸਲੇ ਹਾਂ। ਧਾਰਮਿਕ ਗਿਆਨ ਵੱਲ ਕਿਸੇ ਕਿਸੇ ਦੀ ਰੁਚੀ ਹੁੰਦੀ ਹੈ, ਹਾਂਜੀ ਜੇਕਰ ਰੁਚੀ ਹੁੰਦੀ ਵੀ ਹੈ ਤਾਂ ਉਹ ਵੀ ਅਨੁਭਵੀ ਆਤਮਕ ਗਿਆਨ ਤੋਂ ਕੋਰੇ ਹੁੰਦੇ ਹਨ। ਇਸ ਤਰ੍ਹਾਂ ਅਸੀਂ ਸਾਰੇ ਹੀ ਮਾਦੀ ਅਤੇ ਧਾਰਮਿਕ ਗਿਆਨ 'ਚ ਇੰਨੇ ਰੁੱਝੇ ਹੋਏ ਹਾਂ ਕਿ ਸਾਨੂੰ ਅਨੁਭਵੀ ਆਤਮਕ ਗਿਆਨ ਦੀ ਲੋੜ ਹੀ ਨਹੀਂ ਜਾਪਦੀ। ਉੱਦਮ ਤਾਂ ਕੀ ਕਰਨਾ ਸੀ। ਹਾਲਾਂਕਿ ਸਾਰੀ ਗੁਰਬਾਣੀ ਦਾ ਇਸ ਅਨੁਭਵੀ ਆਤਮਕ ਗਿਆਨ ਵੱਲ ਇਸ਼ਾਰਾ ਅਤੇ ਪ੍ਰੇਰਨਾ ਹੈ। ਇਸ ਤਰ੍ਹਾਂ ਅਸੀਂ ਬਦਾਮ ਦੇ ਛਿੱਲੜ ਅਤੇ ਗਿਰੀਆਂ 'ਚ ਫਸੇ ਹੋਏ ਹਾਂ ਅਤੇ ਤੱਤ ਰੂਪ ਬਦਾਮ ਰੋਗਣ ਤੋਂ ਬੇਖਬਰ ਹਾਂ। ਮਾਦੀ ਅਤੇ ਧਾਰਮਿਕ ਗਿਆਨ ਹਉਮੈ ਦੀ ਰੰਗਣ ਵਿੱਚ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਪ੍ਰਵਿਰਤ ਹੈ। ਇਹਨਾਂ ਦੇ ਅਕਸ ਵਿੱਚ ਸਾਡਾ ਜੀਵਨ ਇੱਕ ਪੱਖੀ ਅਤੇ ਅਪੂਰਨ ਹੋਣ ਕਾਰਨ ਦੁੱਖ ਕਲੇਸ਼ ਈਰਖਾ ਦੁਐਤ ਰੋਗ ਚਿੰਤਾ ਵਿੱਚ ਗਲਤਾਨ ਹੋ ਕੇ ਦੁਖੀ ਹੋ ਰਿਹਾ ਹੈ ਅਤੇ ਦੈਵੀ ਆਤਮਕ ਗੁਣਾਂ ਪ੍ਰੀਤ ਪ੍ਰੇਮ ਰਸ ਸੁੱਖ ਸ਼ਾਂਤੀ ਤੋਂ ਵਾਂਝਾ ਹੈ। ਇਸ ਲਈ ਸਾਡੇ ਜੀਵਨ ਨੂੰ ਪੂਰਨ ਅਤੇ ਸੁਖੀ ਬਣਾਉਣ ਲਈ ਮਾਦੀ ਅਤੇ ਧਾਰਮਿਕ ਗਿਆਨ ਤੋਂ ਇਲਾਵਾ ਅਨੁਭਵੀ ਆਤਮਕ ਗਿਆਨ ਦੀ ਵੀ ਲੋੜ ਹੈ। ਨਹੀਂ ਤਾਂ ਦੁਨੀਆ ਦੀ ਵਰਤਮਾਨ ਦੁਖਦਾਈ ਮਾਨਸਿਕ ਭਾਈਚਾਰਕ ਅਤੇ ਆਤਮਕ ਹਾਲਤ ਦਾ ਸੁਧਾਰ ਨਹੀਂ ਹੋ ਸਕਦਾ। ਸਾਡਾ ਵਰਤਮਾਨ ਵਿੱਦਿਅਕ ਅਤੇ ਭਾਈਚਾਰਕ ਢਾਂਚਾ, ਹਾਂਜੀ ਸਾਡੀ ਵਿੱਦਿਆ ਸਾਡਾ ਭਾਈਚਾਰਾ ਇਹ ਸਿਰਫ ਮਾਦੀ ਗਿਆਨ 'ਤੇ ਨਿਰਭਰ ਹੈ ਅਤੇ ਆਉਣ ਵਾਲੀ ਪਨੀਰੀ ਨੂੰ ਮਾਦੀ ਗਿਆਨ ਦੀ ਪੱਕੀ ਪਾਣ ਚੜਾ ਰਿਹਾ ਹੈ। ਇਹੋ ਕਾਰਨ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਧਰਮ ਵੱਲੋਂ ਅਵੇਸਲੀ ਜਾਂ ਅਣਜਾਣ ਹੀ ਨਹੀਂ ਬਲਕਿ ਘਿਰਨਾ ਕਰਨ ਲੱਗ ਪਈ ਹੈ ਅਤੇ ਆਪਣੇ ਆਪ ਨੂੰ ਸੋਸ਼ਲਿਸਟ ਅਤੇ ਕਮਿਊਨਿਸਟ ਅਖਵਾਉਣ ਵਿੱਚ ਫਖਰ ਸਮਝਦੀ ਹੈ, ਨਾਸਤਕ ਬਣ ਰਹੀ ਹੈ। ਗੁਰਬਾਣੀ ਵਿੱਚ ਇਸ ਮਾਦੀ ਪੜ੍ਹਾਈ ਬਾਬਤ ਇਉਂ ਦੱਸਿਆ ਗਿਆ ਹੈ, ਪੜ੍ਹੀਏ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਦੂਜੇ ਭਾਏ ਪੜ੍ਹੇ ਨਹੀਂ ਬੂਝੇ ਤ੍ਰਿਬਦ ਮਾਇਆ ਕਾਰਨ ਲੂਝੇ। ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਪਾਉ ਦੜਾਇਆ। ਦੂਜੇ ਪਾਸੇ ਧਾਰਮਿਕ ਪੱਖ ਵਿੱਚ ਜਿਤਨੀ ਗਲਾਣੀ ਅਤੇ ਪਾਖੰਡ ਆਵੜਿਆ ਹੈ, ਹਾਂਜੀ ਧਾਰਮਿਕ ਪੱਖ 'ਚ ਇਤਨੀ ਗਲਾਨੀ ਅਤੇ ਪਾਖੰਡ ਆਵੜਿਆ ਹੈ ਕਿ ਜਨਤਾ ਨੂੰ ਧਰਮ ਵੱਲ ਪ੍ਰੇਰਨਾ ਦੇਣ ਦੀ ਬਜਾਏ ਨਫ਼ਰਤ ਅਤੇ ਨਾਸਤਿਕਤਾ ਦਾ ਕਾਰਨ ਬਣ ਰਿਹਾ ਹੈ। ਜਿਨ੍ਹਾਂ ਕਰਮ ਕਾਂਡਾਂ ਅਤੇ ਪਾਖੰਡ ਦੇ ਭਰਮ ਭੁਲੇਖਿਆਂ 'ਚੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਭਰਮ ਭੁਲੇਖਿਆਂ 'ਚ ਡਿੱਗ ਹੀ ਨਹੀਂ ਪਏ ਬਲਕਿ ਗਲਤਾਨ ਹੋ ਰਹੇ ਹਾਂ। ਕਹਿੰਦੇ ਇਸ ਲੇਖ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਦੀ ਅਤੇ ਧਾਰਮਿਕ ਵਿੱਦਿਆ ਪੜ੍ਹਨੀ ਹੀ ਨਹੀਂ। ਅਸੀਂ ਦੁਨੀਆ ਵਿੱਚ ਹੁਕਮ ਅਨੁਸਾਰ ਵਿਚਰਨਾ ਹੈ, ਜਿਸ ਲਈ ਸਾਨੂੰ ਲੋੜ ਅਨੁਸਾਰ ਇਸ ਦੁਨੀਆ ਦੀ ਜਾਣਕਾਰੀ ਲੋੜੀਂਦੀ ਹੈ। ਪਰਮਾਰਥਕ ਜੀਵਨ ਲਈ ਧਾਰਮਿਕ ਗਿਆਨ ਵੀ ਲਾਜ਼ਮੀ ਹੈ। ਪਰ ਇੱਥੇ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਗਿਆਨ ਗੁਰਬਾਣੀ ਅਨੁਸਾਰ ਮਨੁੱਖ ਦੇ ਸਾਧਨ ਹਨ, ਪੂਰਨਤਾ ਨਹੀਂ। ਪੌੜੀਆਂ ਦੇ ਡੰਡੇ ਹਨ, ਸਿਖਰ ਨਹੀਂ। ਪੜਾਓ ਹਨ, ਮੰਜ਼ਿਲ ਨਹੀਂ। ਕਲਾਸਾਂ ਹਨ, ਡਿਗਰੀ ਨਹੀਂ। ਸਾਡੀ ਮੌਜੂਦਾ ਅਧੋਗਤੀ ਦੇ ਕਾਰਨ ਦੀ ਗੌਰ ਨਾਲ ਖੋਜ ਕੀਤੀ ਜਾਵੇ ਤਾਂ ਗੱਲ ਸਹਿਜੇ ਉੱਗੜ ਕੇ ਸਾਹਮਣੇ ਆਵੇਗੀ ਕਿ ਅਸੀਂ ਮਾਦੀ ਅਤੇ ਧਾਰਮਿਕ ਦਿਮਾਗੀ ਗਿਆਨ ਨੂੰ ਹੀ ਮੰਜ਼ਿਲ, ਸਿਖਰ, ਪੂਰਨਤਾ ਸਮਝੀ ਬੈਠੇ ਹਾਂ ਅਤੇ ਆਤਮਕ ਅਨੁਭਵੀ ਗਿਆਨ ਵਾਲੀ ਉੱਚੀ ਸੁੱਚੀ ਇਲਾਹੀ ਮੰਜ਼ਿਲ, ਸਿਖਰ, ਪੂਰਨਤਾ ਤੋਂ ਬੇਖਬਰ, ਅਣਜਾਣ ਜਾਂ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋਏ ਹਾਂ। ਹਾਲਾਂਕਿ ਨਿੱਤ ਪੜ੍ਹਨ, ਸੁਣਨ ਅਤੇ ਗਾਉਣ ਦੁਆਰਾ ਗੁਰਬਾਣੀ ਉਸ ਉੱਚੀ ਸੁੱਚੀ ਇਲਾਹੀ ਆਤਮਕ ਅਵਸਥਾ ਵੱਲ ਧਿਆਨ ਦਵਾਉਂਦੀ ਅਤੇ ਪ੍ਰੇਰਨਾ ਕਰਦੀ ਰਹਿੰਦੀ ਹੈ। ਭਾਵੇਂ ਵਿਗਿਆਨੀਆਂ ਨੇ ਕੁਦਰਤ ਦੀ ਡੂੰਘੀ ਖੋਜ ਕਰਕੇ ਅਤ ਸੂਖਮ ਭੇਦਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਪਰ ਇਹਨਾਂ ਪ੍ਰਾਪਤੀਆਂ ਦਾ ਵਿਕਾਸ ਮਾਇਕੀ ਦੁਨੀਆਂ ਤਾਈਂ ਸੀਮਤ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਇਹ ਦਿਮਾਗੀ ਖੋਜ ਦੀ ਪਕੜ ਅਥਵਾ ਪਹੁੰਚ ਤੋਂ ਪਰੇ ਹੈ। ਜਦ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਰੇ ਸਰੀਰ ਵਿੱਚ ਕੋਈ ਥਰ ਕੰਬਨੀ ਵਾਈਬ੍ਰੇਸ਼ਨ ਫਿਰ ਜਾਂਦੀ ਹੈ, ਪਰ ਇਹ ਥਰ ਕੰਬਨੀ ਹਾਨੀਕਾਰਕ ਹੈ। ਇਸ ਤੇ ਉਲਟ, ਹਾਂਜੀ ਧਿਆਨ ਦੇਣਾ, ਕਹਿੰਦੇ ਇਸ ਤੇ ਉਲਟ ਜਦ ਅਨੁਭਵੀ ਆਤਮਕ ਲਿਸ਼ਕ ਅਥਵਾ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਚਲਕਾਰਾ ਸਾਡੇ ਮਨ ਤੇ ਪੈਂਦਾ ਹੈ ਤਾਂ ਮਨ, ਤਨ ਅਤੇ ਅੰਤਰ ਆਤਮਾ ਵਿੱਚ ਕੋਈ ਅਨੋਖੀ ਅਕਹਿ ਰੁਣ ਚੁਣ ਮਹਿਸੂਸ ਹੁੰਦੀ ਹੈ ਜੋ ਸੁੱਖ, ਸ਼ਾਂਤੀ, ਆਨੰਦ, ਪ੍ਰੀਤ, ਪਿਆਰ, ਪਰਮ ਰਸ, ਚਾਓ ਮਹਾਰਸ ਪ੍ਰਦਾਨ ਕਰਦੀ ਹੈ। ਪਰ ਇਸ ਰੁਣ ਚੁਣ ਦੇ ਸਵਾਦ, ਇਹਦੇ ਰਸ ਨੂੰ ਅੱਖਰਾਂ ਜਾਂ ਬੋਲੀ 'ਚ ਬਿਆਨਿਆ ਨਹੀਂ ਜਾ ਸਕਦਾ। ਜਹਾਂ ਬੋਲ ਤਹਿ ਅੱਛਰ ਆਵਾ, ਜਹ ਅਬੋਲ ਤਹਿ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ, ਕਹਿਵੇ ਕੋ ਸੋਭਾ ਨਹੀਂ ਦੇਖਾਂ ਹੀ ਪਰਵਾਨ। ਇਸ ਅਲੌਕਿਕ ਆਤਮਕ ਰੁਣ ਚੁਣ ਨੂੰ ਮਹਿਸੂਸ ਕਰਨਾ, ਹਾਂਜੀ ਇਸ ਅਲੌਕਿਕ ਆਤਮਕ ਰੁਣ ਚੁਣ ਨੂੰ ਮਹਿਸੂਸ ਕਰਨਾ ਅਥਵਾ ਮਾਨਣਾ ਹੀ ਆਤਮਕ ਦਾਤ ਅਥਵਾ ਨਾਮ ਅਥਵਾ ਸ਼ਬਦ ਦਾ ਬੁਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਜਾਂਦਾ ਹੈ। ਹਾਂਜੀ ਬੁਝਣਾ, ਸੀਜਣਾ, ਚੀਨਣਾ, ਪਹਿਚਾਨਣਾ ਕੀ ਹੈ? ਕਹਿੰਦੇ ਇਸ ਅਲੌਕਿਕ ਆਤਮਕ ਰੁਣ ਚੁਣ ਨੂੰ ਮਹਿਸੂਸ ਕਰਨਾ, ਇਹਨੂੰ ਮਾਨਣਾ ਹੀ ਆਤਮਕ ਦਾਤ ਅਥਵਾ ਨਾਮ ਸ਼ਬਦ ਦਾ ਬੁਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਜਾਂਦਾ ਹੈ। ਕਿਤਨੀ ਹੈਰਾਨੀ ਵਾਲੀ ਅਤੇ ਅਫਸੋਸ ਦੀ ਗੱਲ ਹੈ ਕਿ ਕਈ ਜਨਮਾਂ ਤੋਂ, ਹਾਂਜੀ ਇੱਕ ਜਨਮ ਤੋਂ ਨਹੀਂ, ਕਈ ਜਨਮਾਂ ਤੋਂ ਪਰਮਾਰਥ ਬਾਬਤ ਗਿਆਨ ਪੜ੍ਹਦਿਆਂ ਪੜ੍ਹਾਉਂਦਿਆਂ, ਸੁਣਦਿਆਂ ਸੁਣਾਉਂਦਿਆਂ, ਕਥਾ ਵਾਰਤਾ ਕਰਦਿਆਂ, ਉਪਦੇਸ਼ ਕਰਦਿਆਂ, ਗਿਆਨ ਘੋਟਦਿਆਂ, ਕਰਮ ਕਾਂਡ ਕਰਦਿਆਂ ਹੋਇਆਂ ਵੀ ਗੁਰਬਾਣੀ 'ਚ ਦਰਸਾਏ ਆਤਮਕ ਗਿਆਨ ਦੀ ਸੱਚਾਈ, ਹਾਂਜੀ ਕਿਹੜਾ ਆਤਮਕ ਗਿਆਨ, ਕਿਹੜੀ ਸੱਚਾਈ ਸਾਨੂੰ ਪਤਾ ਨਹੀਂ ਚੱਲੀ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹਾਥ ਪੈ ਨੇਰੇ ਨਾਲ ਹੋਵੰਦਾ, ਲਹਿ ਨਾ ਸਕੰਦਾ ਵਸੇ ਜੀ ਨਾਲੇ, ਲਾਡ ਲਡਾਉਂਦਿਆਂ ਖੇਲ ਖਿਲਾਉਂਦਿਆਂ ਪ੍ਰਿਤ ਪਾਲੇ ਨਿਤ ਸਾਰ ਸੰਭਾਲੇ ਨੂੰ ਅਸੀਂ ਬੁੱਝ, ਸੀਜ, ਚੀਨ, ਜਾਣ ਤੇ ਪਹਿਚਾਣ ਨਹੀਂ ਸਕੇ ਅਥਵਾ ਜੀਵਨ ਦੇ ਨਿੱਜੀ ਤਜਰਬੇ 'ਚ ਮਾਣ ਨਹੀਂ ਸਕੇ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਜਗਿਆਸੂ ਦੀ ਇਸ ਅਧੋਗਤਵੀ ਅਥਵਾ ਹੋਕੇ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ। ਹਾਂਜੀ ਜਗਿਆਸੂ ਦਾ ਕੀ ਹੋਕਾ ਹੈ? ਸੇਜੈ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾ ਸੋ ਕਹੋ ਰੇ, ਨਾਲ ਹੋਵੰਦਾ ਲੈ ਨਾ ਸਕੰਦਾ ਸਵਾਓ ਨਾ ਜਾਣੈ ਮੁੜਾ, ਫਿਰ ਛੋਡੀ ਸੁੱਤੀ ਅਵਗੁਣ ਮੁੱਤੀ ਤਿਸ ਤਨ ਵਿਧਨ ਰਾਤੇ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਅਥਵਾ ਮਾਦੀ ਕੁਦਰਤ ਦੀ ਬਾਹਰਮੁਖੀ ਖੋਜ 'ਚ ਇਤਨੇ ਖੁੱਬੇ ਅਥਵਾ ਮਸਤ ਹੋਏ ਹਾਂ ਕਿ ਅੰਤਰਮੁਖੀ ਆਤਮਕ ਖੋਜ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ, ਸਾਡੇ ਕੋਲ ਫੁਰਸਤ ਹੀ ਨਹੀਂ। ਆਤਮਕ ਮੰਡਲ ਦੇ ਚਲਕਾਰੇ ਅਥਵਾ ਛੋਹ ਦੇ ਅਸਰ ਜਾਂ ਰਸ ਨੂੰ ਅੱਖਰਾਂ ਜਾਂ ਬੋਲੀ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਕ ਤਜਰਬੇ ਨੂੰ ਇਉਂ ਬਿਆਨ ਕੀਤਾ ਗਿਆ ਹੈ। ਰੁਣ ਚੁਣੋ ਸ਼ਬਦ ਅਨਾਹਦ, ਨਿਤ ਉੱਠ ਗਾਈਏ ਸੰਤਨ ਕੈ, ਕਿਲ ਵਿਖ ਸਭ ਦੋਖ ਬਿਨਾਸਨ, ਹਰ ਨਾਮ ਜਪੀਏ ਗੁਰਮੰਤਨ ਕੈ। ਮੋਰੀ ਰੁਣ ਚੁਣ ਲਾਇਆ ਭੈਣੇ ਸਾਵਨ ਆਇਆ, ਤੇਰੇ ਮੁੰਦ ਕਟਾਰੇ ਜੇ ਵਡਾ, ਤਿਨ ਲੋਭੀ ਲੋਭ ਲੁਬਾਇਆ। ਤੈ ਅਨਦ ਬਿਨੋਦ ਸਦਾ ਅਨਦ ਚੁਣਕਾਰੋ ਰਾਮ, ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ, ਮਿਲ ਸੰਤ ਗਾਵੇ ਖਸਮ ਪਾਵੇ, ਹਰ ਪ੍ਰੇਮ ਰਸ ਰੰਗ ਪਿੰਨੀਆਂ। ਅਨੋਦੋ ਅਨਦ ਵਾਜੈ ਰੁਣ ਚੁਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਹਾਂਜੀ, ਸਾਡੇ ਮਨ ਤਨ ਤੇ ਜੋ ਆਤਮਕ ਛੋਹ ਦਾ ਸੋਹਣਾ ਮਿੱਠਾ ਬਿਸਮਾਦੀ ਅਸਰ ਹੁੰਦਾ ਹੈ, ਸਾਡੇ ਮਨ ਤਨ ਤੇ ਜੋ ਆਤਮਕ ਛੋਹ ਦਾ ਸੋਹਣਾ ਮਿੱਠਾ ਬਿਸਮਾਦੀ ਅਸਰ ਹੁੰਦਾ ਹੈ, ਉਸਨੂੰ ਰੁਣ ਚੁਣ ਥਰ ਕੰਬਨੀ, ਅਨਦ ਚੁਣਕਾਰ, ਅਨਦ ਤੁਣੀ, ਅਨਦ ਬਾਣੀ, ਅਨਦ ਨਾਮ, ਅਨਦ ਸ਼ਬਦ ਕਿਹਾ ਗਿਆ ਹੈ। ਅਤੇ ਇਸ ਦੇ ਅੰਤਰ ਆਤਮੇ ਅਨੁਭਵੀ ਨਿੱਜੀ ਤਜਰਬੇ ਨੂੰ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ, ਜਾਣਨਾ ਕਿਹਾ ਜਾਂਦਾ ਹੈ। ਪਰ ਇਹ ਅੰਤਰ ਆਤਮੇ ਦੀ ਖੇਲ ਨਿਰਾਲੀ ਹੈ, ਵਿਲੱਖਣ ਹੈ, ਅਚਰਜ ਹੈ, ਅੰਤਰਮੁਖੀ ਹੈ, ਬਿਸਮਾਦੀ ਹੈ, ਨਾਮ ਖੁਮਾਰੀ ਹੈ, ਆਤਮ ਮਹਾਰਸ ਹੈ, ਆਤਮ ਰੰਗ ਹੈ। ਅਤੇ ਇਹ ਵਿਲੱਖਣ ਅਤੇ ਅਚਰਜ ਖੇਲ ਬਾਹਰ ਮੁਖੀ ਸਮਝੇ ਅਤੇ ਜਾਣੇ ਹੋਏ ਖਿਆਲਾਂ ਅਤੇ ਨਿਸ਼ਚਿਆਂ ਦੇ ਦਿਮਾਗੀ ਗਿਆਨ ਦੇ ਐਨ ਉਲਟ ਜਾਂ ਮੁਤਜ਼ਾਦ ਹੈ। ਹਾਂਜੀ, ਇਹ ਅੰਤਰ ਆਤਮੇ ਦੀ ਖੇਲ, ਇਹ ਵਿਲੱਖਣ ਅਚਰਜ ਖੇਲ, ਇਹ ਬਾਹਰ ਮੁਖੀ ਸਮਝੇ ਹੋਤੇ ਜਾਣੇ ਹੋਏ ਖਿਆਲਾਂ ਨਿਸ਼ਚਿਆਂ ਦੇ ਦਿਮਾਗੀ ਗਿਆਨ ਦੇ ਐਨ ਉਲਟ ਜਾਂ ਮੁਤਜ਼ਾਦ ਹੈ। ਅਨੁਭਵੀ ਆਤਮਕ ਤਜਰਬੇ ਤੋਂ ਬਿਨਾਂ ਸਾਰਾ ਸੰਸਾਰ ਹੀ ਮਾਇਕੀ ਅਗਿਆਨਤਾ ਅਥਵਾ ਭਰਮਗੜੇ ਵਿੱਚ ਹੀ ਵਿਚਰਦਾ ਅਤੇ ਗਲਤਾਨ ਰਹਿੰਦਾ ਹੈ। ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੇ ਕੋਏ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸਿਗਾਰ ਬਹੁ ਕਰਤਾ, ਜੋ ਮ੍ਰਿਤਕ ਉਡਾਇਆ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਨਾ, ਹਾਂਜੀ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਨਾ। ਸੋ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦਾ ਇਹ ਲੇਖ, ਲੇਖ ਨੰਬਰ 100, ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।